ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਐ ਰਹਾਉ ਕੋਟ ਪਰਾਦ ਹਮਾਰੇ ਖੰਡ ਹੋ ਅਨੇਕ ਬੇਦੀ ਸਮਝਾਵ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵ ਹੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹਿਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਣ ਸੁਹਿਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਿਵੇਂ ਕੀਤੀ ਜਾਏ। ਆਪਾਂ ਗੁਰਮੁਖੋ ਕਈ ਵਾਰ ਸਰਕਾਰੀ ਦਰਬਾਰੇ ਅਰਜ਼ੀਆਂ ਦਿੰਦੇ ਹਾਂ ਨਾ, ਅਤੇ ਸਾਡੀ ਅਰਜ਼ੀ ਵਿੱਚ ਕਮੀ ਹੋਣ ਕਰਕੇ ਸਾਡੀ ਅਰਜ਼ੀ ਰਿਜੈਕਟ ਹੋ ਜਾਂਦੀ ਹੈ। ਪਰ ਜਿਹੜੇ ਸਰਕਾਰੀ ਫਾਰਮ ਭਰੇ ਹੋਣ ਉਹਨਾਂ ਨੂੰ ਭਰ ਕੇ ਆਪਾਂ ਅਰਜ਼ੀ ਐਪਲੀਕੇਸ਼ਨ ਦੇਈਏ ਉਹ ਮਨਜ਼ੂਰ ਹੋ ਜਾਂਦੀ। ਇਸੇ ਪ੍ਰਕਾਰ ਕਈ ਵਾਰ ਸਾਡੀ ਅਰਦਾਸ ਦੇ ਵਿੱਚ ਕਈ ਪ੍ਰਕਾਰ ਦੀਆਂ ਕਮੀਆਂ ਤਰੁੱਟੀਆਂ ਹੋਣ ਕਰਕੇ ਉਹ ਪਰਿਪੂਰਨ ਪਰਮਾਤਮਾ ਦੇ ਦਰਬਾਰ ਵਿੱਚ ਸਵੀਕਾਰ ਨਹੀਂ ਹੁੰਦੀ। ਆਪਾਂ ਜੋ ਇਲਾਹੀ ਫਰਮਾਨ ਸਰਵਣ ਕੀਤਾ ਹੈ ਮੇਰੀ ਆਪਣੀ ਜ਼ਿੰਦਗੀ ਦੇ ਵਿੱਚ ਇਹਦਾ ਇੱਕ ਅਹਿਮ ਹਿੱਸਾ ਹੈ। ਆਪਣੀ ਜ਼ਿੰਦਗੀ ਵੀ ਦੋ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇੱਕ ਸਧਾਰਨ ਘਟਨਾ, ਇੱਕ ਅਸਧਾਰਨ ਘਟਨਾ। ਐੜਾ ਲਾ ਦਿਆਂਗੇ ਤਾਂ ਉਹਦੀ ਸੈਂਸ ਬਦਲ ਜਾਏਗੀ। ਸਧਾਰਨ ਤੋਂ ਭਾਵ ਮਾਮੂਲੀ, ਅਸਧਾਰਨ ਤੋਂ ਭਾਵ ਖਾਸ। ਮੈਂ ਇਹ ਲਫ਼ਜ਼ ਤਾਂ ਕਿਹਾ ਕਿ ਸਾਰਿਆਂ ਤੋਂ ਪਹਿਲਾਂ ਜਿਹੜੀ ਮੈਂ ਕਥਾ ਸਿੱਖੀ ਇਹ ਸੁਖਮਨਾਮੇ ਦੀ ਸਿੱਖੀ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਜਥੇ ਸਮੇਤ ਫਿਰੋਜ਼ਪੁਰ ਗਏ ਔਰ ਉਹਨਾਂ ਨੇ ਛਾਉਣੀ ਦੇ ਗੁਰਦੁਆਰੇ ਵਿੱਚ ਇਹ ਸ਼ਬਦੀ ਕਥਾ ਕੀਤੀ ਔਰ ਮੁੜ ਕੇ ਇਸੇ ਦੀ ਕਥਾ ਹੋਲੇ ਮਹੱਲੇ ਦੇ ਮੇਲੇ ਵਿੱਚ ਆਨੰਦਪੁਰ ਸਾਹਿਬ ਭੂਰੀ ਵਾਲੇ ਮਹਾਂਪੁਰਸ਼ਾਂ ਦੀ ਦੀਵਾਨ ਵਿੱਚ ਕਥਾ ਕਰਵਾਈ। ਮੇਰੇ ਕਹਿਣ ਤੋਂ ਭਾਵ ਕਿ ਮੇਰਾ ਪਹਿਲਾ ਸਬਕ ਹੈ ਔਰ ਜਿਹੜਾ ਆਪਾਂ ਪਹਿਲਾਂ ਸਬਕ ਲੈਂਦੇ ਉਹ ਭੁੱਲਦਾ ਵੀ ਨਹੀਂ। ਇਹ ਸ਼ਬਦੀ ਵਿਆਖਿਆ ਕਰਨ ਤੋਂ ਪਹਿਲਾਂ ਜਿਹੜੀ ਉਹਨਾਂ ਭੂਮਿਕਾ ਲਾਈ ਉਹ ਭੂਮਿਕਾ ਲਾਉਣ ਦਾ ਕਾਰਨ ਹੈ ਇਹ ਸਾਰੇ ਦੇ ਸਾਰੇ ਸ਼ਬਦ ਵਿੱਚ ਉਸ ਵਾਹਿਗੁਰੂ ਦੀ ਸਿਫਤੋਂ ਸਲਾਹ ਕਰਦਿਆਂ ਉਹਦੇ ਅੱਗੇ ਬੇਨਤੀਆਂ ਕੀਤੀਆਂ ਨੇ, ਤਰਲੇ ਕੱਢੇ ਨੇ। ਆਪਾਂ ਕਈ ਵਾਰ ਸਵਾਲ ਕਰਦੇ ਹਾਂ, ਸ਼ੰਕਾ ਕਰਦੇ ਹਾਂ ਇਹਦੇ ਨਾਲ ਕੀ ਹੋਏਗਾ। ਜਿਹੜੀ ਆਪਾਂ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ ਇਹਦੇ ਨਾਲ ਕੀ ਹੋਏਗਾ। ਅਤੇ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਵੀ ਗੁਰਮੁਖਾ ਤੂੰ ਪ੍ਰੀਤਮ ਦੇ ਦੇਸ਼ ਵਿੱਚ ਚਲਾ ਜਾਏਗਾ। ਭਾਈ ਸਾਹਿਬ ਭਾਈ ਗੁਰਦਾਸ ਦੇ ਸਵਈਆਂ ਦੀ ਪੰਕਤੀ ਹੈ। ਉਹਨਾਂ ਨੇ ਇਹਦੀ ਵਿਆਖਿਆ ਕਰਨ ਤੋਂ ਪਹਿਲਾਂ ਇੱਕ ਦ੍ਰਿਸ਼ਟਾਂਤ ਸਮਝਾਇਆ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਨੰਦਪੁਰ ਸਾਹਿਬ ਸਿੰਘਾਂ ਨੇ ਸਵਾਲ ਕੀਤਾ, ਪਾਤਸ਼ਾਹ ਤੁਸੀਂ ਕਹਿੰਦੇ ਬੇਨਤੀਆਂ ਕਰੋ, ਬਾਣੀ ਪੜ੍ਹੋ, ਇਹਦੇ ਨਾਲ ਕੀ ਹੋਏਗਾ। ਉੱਥੇ ਜੋ ਸਾਡੇ ਇਤਿਹਾਸ ਗ੍ਰੰਥਾਂ ਦੇ ਵਿੱਚ ਜ਼ਿਕਰ ਆਇਆ ਹੈ, ਕਲਗੀਧਰ ਪਾਤਸ਼ਾਹ ਨੇ ਇੱਕ ਹਮਾਰ ਨਾਮ ਦੇ ਪੰਛੀ ਦਾ ਦ੍ਰਿਸ਼ਟਾਂਤ ਦਿੱਤਾ, ਉਹਦਾ ਜ਼ਿਕਰ ਕੁਰਾਨ ਵਿੱਚ ਵੀ ਆਇਆ। ਕਿਉਂਕਿ ਜਿਹੜੇ ਪ੍ਰਮਾਣ ਨੇ ਨਾ, ਉਹਨਾਂ ਪ੍ਰਮਾਣਾਂ ਦੀ ਕਿਸਮਾਂ ਦੇ ਵਿੱਚੋਂ ਇੱਕ ਪ੍ਰਮਾਣ ਦਾ ਨਾਮ ਹੈ ਅਨਉਪਲਬਧੀ ਪ੍ਰਮਾਣ। ਵੀ ਨਾ ਕੋ ਉਹਦੇ ਵਰਗੀ ਆਪਾਂ ਨੂੰ ਚੀਜ਼ ਮਿਲੇ ਅਤੇ ਨਾ ਆਪਾਂ ਦ੍ਰਿਸ਼ਟਾਂਤ ਦਈਏ। ਜਿਵੇਂ ਪ੍ਰਤੱਖ ਪ੍ਰਮਾਣ ਹੈ, ਸ਼ਬਦ ਪ੍ਰਮਾਣ ਹੈ, ਇਸੇ ਤਰ੍ਹਾਂ ਅਖੀਰਲੇ ਪ੍ਰਮਾਣ ਦਾ ਨਾਮ ਹੈ ਆਈ ਤੇਜਕ ਪ੍ਰਮਾਣ ਜਾਂ ਅਨਉਪਲਬਧੀ ਪ੍ਰਮਾਣ। ਸੋ ਇਹਦੇ ਵਿੱਚ ਗੁਰੂ ਪਾਤਸ਼ਾਹ ਨੇ ਉਹ ਆਈ ਤੇਜਕ ਜਾਂ ਅਨਉਪਲਬਧੀ ਜਿਹੜਾ ਪ੍ਰਮਾਣ ਉਹਦੀ ਪ੍ਰਮਾਣ ਦਿੱਤਾ। ਇਹ ਮੈਂ ਲਫ਼ਜ਼ ਵਾਰ ਵਾਰ ਤਾਂ ਵਰਤ ਰਿਹਾ ਕਿ ਇਹ ਚੀਜ਼ਾਂ ਆਮ ਜੀਵਨ ਵਿੱਚ ਨਾ ਹੋਣ ਕਰਕੇ ਬੰਦੇ ਦਾ ਮਨ ਕਈ ਵਾਰ ਭੜਕ ਜਾਂਦਾ। ਆਪਾਂ ਜੋ ਕੁਝ ਵੇਖਦੇ ਹਾਂ ਨਾ, ਜਿਵੇਂ ਅਨੁਮਾਨ ਪ੍ਰਮਾਣ ਹੈ ਵੀ ਆਪਾਂ ਕੋਈ ਚੀਜ਼ ਵੇਖੀ ਅਤੇ ਆਪਾਂ ਕਹਿੰਦੇ ਵੀ ਉਹੋ ਜਿਹੀ ਹੋਏਗੀ। ਪ੍ਰਤੱਖ ਪ੍ਰਮਾਣ ਆਪਾਂ ਸਾਹਮਣੇ ਵੇਖ ਲਿਆ ਅਤੇ ਕੋਈ ਸ਼ੰਕੇ ਦੀ ਗੁੰਜਾਇਸ਼ ਹੀ ਨਹੀਂ। ਤੋ ਗੁਰਮੁਖ ਪਿਆਰਿਓ, ਉਸ ਪੰਛੀ ਦਾ ਜ਼ਿਕਰ ਕੁਰਾਨ ਦੇ ਵਿੱਚ ਅਤੇ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਆਇਆ ਹੈ। ਭਾਸ਼ਾ ਦੇ ਨਾਲ ਨਾਵਾਂ ਦਾ ਤਾਂ ਫਰਕ ਪੈ ਜਾਂਦਾ ਹੈ, ਜਿਵੇਂ ਆਪਾਂ ਪਿਤਾ ਜੀ ਕਹਿੰਦੇ ਹਾਂ, ਕੋਈ ਫਾਦਰ ਸਾਹਿਬ ਕਹਿ ਦਿੰਦਾ, ਵਾਲਦੈਨ ਕਹਿੰਦੇ ਸਨ ਅੱਗੇ। ਇਸੇ ਪ੍ਰਕਾਰ ਕੁਰਾਨ ਦੇ ਵਿੱਚ ਹਮਾ ਪੰਛੀ ਦਾ ਜ਼ਿਕਰ ਹੈ ਅਤੇ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਉਹਨੂੰ ਅਨਲ ਅਤੇ ਮਨਨ ਕਰਕੇ ਬਿਆਨ ਕੀਤਾ ਹੈ। ਅਨਲ ਨਰ ਅਤੇ ਮਨਲ ਮਦੀਨ, ਉਹਦੀ ਵਿਆਖਿਆ ਵਿਦਵਾਨ ਗੁਰਮੁਖ ਇਉਂ ਕਰਦੇ ਨੇ। ਕਿਉਂਕਿ ਸਵਾਲ ਕੀਤਾ ਨਾ ਪਾਤਸ਼ਾਹ, ਵਾਹਿਗੁਰੂ ਦੀ ਸਿਫਤੋਂ ਸਲਾਹ ਨਾਲ ਕੀ ਹੋਏਗਾ, ਇਹ ਬਾਣੀ ਪੜ੍ਹਨ ਨਾਲ ਕੀ ਹੋਵੇਗਾ। ਕਿਉਂਕਿ ਆਪਾਂ ਪੜ੍ਹਦੇ ਹਾਂ ਧੁਰਕੀ ਬਾਣੀ ਆਈ। ਸਤਿਗੁਰੂ ਪਾਤਸ਼ਾਹ ਕਹਿੰਦੇ ਸਿੰਘੋ,
ਅੱਜ ਤੁਹਾਨੂੰ ਤੁਹਾਡੇ ਅੱਖੀਂ ਦ੍ਰਿਸ਼ਟਾਂਤ ਵਿਖਾਉਂਦੇ ਹਾਂ ਤਾਂ ਕਿ ਤੁਸੀਂ ਇਸ ਗੱਲ 'ਤੇ ਪਤੀਤ ਜਾਓ, ਤੁਹਾਡਾ ਮਨ ਬਣ ਜਾਏ। ਗਿਆਨੀ ਸੰਤੋਖ ਸਿੰਘ ਨੇ ਗੁਰੂ ਪ੍ਰਤਾਪ ਗ੍ਰੰਥ ਵਿੱਚ ਇਹਦਾ ਹਵਾਲਾ ਦਿੱਤਾ ਹੈ। ਅੱਜ ਕੱਲ੍ਹ ਕਈ ਗੁਰਮੁਖ ਲੋਕ ਇਹਦੇ 'ਤੇ ਟਿੱਪਣੀ ਵੀ ਕਰਨ ਲੱਗ ਪਏ ਨੇ ਵੀ ਗੁਰੂ ਪ੍ਰਤਾਪ ਗ੍ਰੰਥ ਪੜ੍ਹੋ ਹੀ ਨਾ, ਬੜੀਆਂ ਗਲਤੀਆਂ ਨੇ। ਗੁਰਮੁਖੋ, ਗੁਰੂ ਅਤੇ ਪਰਮੇਸ਼ੁਰ ਨੂੰ ਛੱਡ ਕੇ ਇਹੋ ਜਿਹਾ ਕੋਈ ਮਨੁੱਖ ਨਹੀਂ ਜਿਹਦੇ 'ਚ ਗਲਤੀਆਂ ਨਾ ਹੋਣ। ਇਹ ਜ਼ਰੂਰ ਹੈ, ਵਾਧਾ ਤਾਂ ਘਾਟਾ ਹੋ ਸਕਦਾ ਵੀ ਕਿਸੇ ਵਿੱਚ ਚਾਰ ਵੱਧ ਹੋਣ ਅਤੇ ਕਿਸੇ ਵਿੱਚ ਘੱਟ ਹੋਣ, ਲੇਕਿਨ ਗਲਤੀ ਤੋਂ ਰਹਿਤ ਕੇਵਲ ਅਤੇ ਕੇਵਲ ਇੱਕ ਗੁਰੂ ਅਤੇ ਪਰਮਾਤਮਾ ਹੈ। ਆਪਾਂ ਗੁਰੂ ਕੇ ਸਿੱਖ ਹਾਂ, ਆਪਾਂ ਪੜ੍ਹਦੇ ਹਾਂ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੇ। ਜਿਹਨੂੰ ਅੰਗਰੇਜ਼ ਲੋਕਾਂ ਨੇ ਕਿਹਾ ਟੂ ਐਰ ਇਜ਼ ਹੂਮੈਨ, ਉਸ ਗ੍ਰੰਥ ਵਿੱਚ ਗਲਤੀਆਂ ਹੋਣਗੀਆਂ ਅਤੇ ਆਪਾਂ ਗਲਤੀ ਲਈਏ ਨਾ। ਆਪਾਂ ਦਾਲ ਭਾਜੀ ਕਈ ਵਾਰ ਖਾਂਦੇ ਹਾਂ ਅਤੇ ਆਪਾਂ ਕਹਿ ਦਿੰਦੇ ਵੀ ਭੈਣ ਜੀ ਇਹ ਕੌਲੀ ਚੁੱਕ ਕੇ ਲੈ ਜਾਓ, ਮੈਨੂੰ ਫਿੱਟ ਨਹੀਂ। ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਮੈਂ ਨਹੀਂ ਖਾਂਦਾ ਅਤੇ ਬਾਕੀਆਂ ਨੂੰ ਫਿੱਟ ਨਹੀਂ। ਐਡਾ ਵੱਡਾ ਗ੍ਰੰਥ ਉਸ ਗੁਰੂ ਕੇ ਲਾਲ ਨੇ ਲਿਖਿਆ ਅਤੇ ਆਪਾਂ ਤਾਂ ਗੁਰਮੁਖੋ 50 ਸਫਿਆਂ ਦੀ ਕਿਤਾਬ ਲਿਖ ਕੇ ਅਤੇ ਕਈ ਨੇ ਪ੍ਰਕਾਸ਼ਕ ਦੀ ਹੱਕ ਰੱਖ ਵੇ ਦੇ। ਉਹਨੇ ਆਪਣੇ ਜੀਵਨ ਦੀ ਸਮੁੱਚੀ ਘਾਲਣਾ ਘਾਲ ਕੇ ਅਕਾਲ ਤਖ਼ਤ ਸਾਹਿਬ ਆ ਕੇ ਉਹ ਆਪਣਾ ਗ੍ਰੰਥ ਭੇਟ ਕਰ ਦਿੱਤਾ ਅਤੇ 2 ਮਹੀਨਿਆਂ ਤੋਂ ਬਾਅਦ ਉਹ ਗੁਰੂ ਕਾ ਲਾਲ ਗਿਆਨੀ ਸੰਤੋਖ ਸਿੰਘ ਜੀ ਸੱਚਖੰਡ ਪਿਆਨਾ ਕਰ ਗਏ। ਗਲਤੀਆਂ ਹੁੰਦੀਆਂ ਨੇ ਪਰ ਆਪਾਂ ਗਲਤੀਆਂ ਨੂੰ ਚੁਣੀਏ ਨਾ, ਕਿਉਂਕਿ ਸਾਡੇ ਗੁਰੂ ਦੀ ਸਾਨੂੰ ਹਦਾਇਤ ਹੈ, ਸਾਂਝ ਕੀਜੇ ਗੁਣੇ ਕੇਰੀ ਛੋੜ ਅਵਗਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਏ, ਜਿੱਥੇ ਜਾਏ ਬਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜਾਏ। ਬਿਲਕੁਲ ਮੈਨੂੰ ਇਹਦੇ ਨਾਲ ਢੁਕਵਾਂ ਇੱਕ ਦ੍ਰਿਸ਼ਟਾਂਤ ਚੇਤੇ ਆਇਆ, ਮੈਂ ਅੰਗਰੇਜ਼ੀ ਪੁਸਤਕ ਵਿੱਚ ਕਿਤੇ ਪੜ੍ਹਿਆ। ਇੱਕ ਬੰਦੇ ਨੇ ਚਿੱਤਰ ਬਣਾਇਆ, ਇਹ ਮਨੁੱਖੀ ਸੁਭਾਅ ਵਿੱਚ ਪਰਮਾਤਮਾ ਨੇ ਤੱਤ ਪਾਇਆ ਕਿ ਬੰਦਾ ਆਪਣੀ ਕਿਰਤ ਕਰਕੇ ਤੇ ਚਾਹੁੰਦਾ ਵੀ ਲੋਕ ਮੈਨੂੰ ਐਪਰੀਸ਼ੀਏਟ ਕਰਨ, ਕਹਿਣ ਵੀ ਇਹਨੇ ਬੜਾ ਚੰਗਾ ਕੰਮ ਕੀਤਾ, ਆਪਾਂ ਸ਼ਾਬਾਸ਼ ਚਾਹੁੰਦੇ ਲੋਕਾਂ ਕੋਲੋਂ, ਲੋਕ ਦੇਣ ਜਾਂ ਨਾ। ਲੇਕਿਨ ਮਨ ਦੀ ਭਾਵਨਾ ਵੀ ਲੋਕ ਕਹਿਣ ਵੀ ਤੂੰ ਭਲਿਆ ਪੁਰਸ਼ਾ, ਬੜਾ ਚੰਗਾ ਕੰਮ ਕੀਤਾ। ਉਹ ਚਿੱਤਰਕਾਰ ਨੇ ਚਿੱਤਰ ਬਣਾਇਆ, ਬੜੀ ਮਿਹਨਤ ਕੀਤੀ ਅਤੇ ਚੌਂਕ ਵਿੱਚ ਲਾਇਆ। ਉਹ ਲਿਓ ਕੇ ਵੇਖਦਾ ਹੈ ਤਾਂ ਕਿ ਲੋਕ ਮੇਰੇ ਇਸ ਗੁਣ ਦੀ ਕਦਰ ਕਰਨ ਵੀ ਬੜਾ ਤਗੜਾ ਚਿੱਤਰਕਾਰ, ਬੜਾ ਸੋਹਣਾ ਚਿੱਤਰ ਬਣਾਇਆ। ਚਿੱਤਰ ਲੱਗਾ ਹੈ, ਉਹਨੇ ਨਾਂ ਨਹੀਂ ਲਿਖਿਆ ਥੱਲੇ, ਅਤੇ ਜਿੰਨੇ ਵੀ ਲੰਘਦੇ ਨੇ ਉਹ ਚਿੱਤਰਕਾਰ ਦੀ ਨਿੰਦਿਆ ਕਰਦੇ ਨੇ, ਕਹਿੰਦੇ ਰੰਗ ਨਹੀਂ ਠੀਕ, ਇਹਨੇ ਥੋੜ੍ਹਾ ਜਿਹਾ ਇੱਥੋਂ ਕਟਿੰਗ ਵੱਧ ਕੀਤੀ ਹੈ, ਆ ਰੰਗ ਵੱਧ ਭਰਨਾ ਚਾਹੀਦਾ ਸੀ ਘੱਟ। ਉਹਦੇ ਮਨ ਨੂੰ ਇੰਨੀ ਠੇਸ ਲੱਗੀ, ਨਾਲ ਉਹਨੇ ਬਰੱਸ਼ ਰੱਖ ਦਿੱਤਾ, ਰੰਗ ਰੱਖ ਦਿੱਤੇ ਵੀ ਗੁਰਮੁਖੋ ਜਿਹੜਾ ਵੀ ਕਿਸੇ ਨੂੰ ਚੰਗਾ ਲੱਗੇ ਇਹਨੂੰ ਠੀਕ ਕਰ ਦਿਓ। ਅਤੇ ਹੋਇਆ ਪਤਾ ਕਿ ਸ਼ਾਮ ਨੂੰ ਜਿਹੜਾ ਚਿੱਤਰ ਸੀ ਨਾ ਉਹ ਬਿਲਕੁਲ ਹੀ ਬਦਲ ਗਿਆ। ਕਹਿਣ ਤੋਂ ਭਾਵ ਇਹ ਹੈ ਆਪ ਨਾ ਦੇ ਚੁਰੂ ਪਰ ਪਾਨੀ ਤੇ ਨਿੰਦੇ ਜੇ ਗੰਗਾ ਨਹੀਂ, ਅਸੀਂ ਆਪ ਕੁਝ ਕਰਨ ਜੋਗੇ ਨਹੀਂ ਲੇਕਿਨ ਦੂਜਿਆਂ ਦੀ ਨੁਕਤਾ ਚੀਨੀ ਕਰਨੀ ਸਾਡਾ ਸੁਭਾਅ ਬਣ ਗਿਆ, ਗੁਰੂ ਸਾਨੂੰ ਸਮਤ ਬਖਸ਼ੇ। ਇਹ ਗੁਰੂ ਅੱਗੇ ਅਰਦਾਸ ਬੇਨਤੀ। ਉਸ ਗ੍ਰੰਥ ਵਿੱਚ ਦ੍ਰਿਸ਼ਟਾਂਤ ਹੈ, ਮੈਂ 7 ਵੇਰਾਂ ਸੰਪੂਰਨ ਇੱਥੇ ਕਥਾ ਦਾ ਭੋਗ ਪਾਇਆ ਗੁਰੂ ਪ੍ਰਤਾਪ ਗ੍ਰੰਥ ਦਾ, ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਉੱਥੇ ਨਾਰਦ ਲਿਖਿਆ, ਕਈਆਂ ਨੂੰ ਨਾਰਦ ਨਾਲ ਅਲਰਜੀ ਪਈ, ਨਾਰਦ ਤੁਸੀਂ ਕਿਉਂ ਕਿਹਾ, ਕਈਆਂ ਨੂੰ ਨਾਰਦ ਨਾਲ ਵੀ ਅਲਰਜੀ ਹੈ ਨਾ, ਕਿਉਂਕਿ ਹੋਰ ਗ੍ਰੰਥਾਂ 'ਚ ਲਿਖਿਆ ਗੁਰਮੁਖੋ ਕਿੰਨੇ ਕੁ ਨਾਂ ਕੱਟੋਗੇ, ਅਕਰੂਰ ਨਾਂ ਵੀ ਉੱਥੇ ਆਉਂਦਾ, ਬਿਦਰ ਵੀ ਉੱਥੇ ਆਉਂਦਾ, ਅੰਗਰੇ ਵੀ ਉੱਥੇ ਆਉਂਦਾ। ਆਪਾਂ ਨੇਕੀ ਦੇ ਗਾਹਕ ਬਣੀਏ, ਨੇਕੀ ਦੇ ਗਾਹਕ। ਮੁੱਕ ਦੀ ਗੱਲ, ਖੰਭ ਰੱਖੇ ਨੇ ਗੁਰੂ ਦੇ ਦਰਬਾਰ ਵਿੱਚ ਭੇਟ ਕੀਤੇ ਕਿਸੇ ਪਰਮੇਸ਼ਰ ਦੇ ਪਿਆਰੇ ਨੇ, ਕਹਿ ਲਓ ਜੇ ਨਾਂ ਨਹੀਂ ਲੈਣਾ। ਤੇ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਜਿੱਥੇ ਸ਼ਾਸਤਰ ਤਿਆਰ ਹੁੰਦੇ ਸਨ, ਜਿਹੜਾ ਲੋਹਗੜ੍ਹ ਕਿਲ੍ਹਾ, ਉੱਥੇ ਉਹ ਖੰਭ ਭੇਜ ਦਿੱਤੇ ਅਤੇ ਨਾਲੇ ਪਾਤਸ਼ਾਹ ਨੇ ਭਾਈ ਆਲਮ ਸਿੰਘ ਨੂੰ ਆਖਿਆ ਵੀ ਗੁਰਮੁਖਾ ਸਾਡੇ ਤੀਰਾਂ ਨਾਲ ਫਿੱਟ ਕਰ ਦਿਓ। ਇੱਥੇ ਤੀਰਾਂ ਦੀ ਗੱਲ ਕਹਿਣ ਤੋਂ ਮੇਰਾ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਝੁੱਕ ਗਿਆ, ਬਾਜਾਂ ਵਾਲਿਆ ਤੇਰੇ ਤੀਰਾਂ ਵਿੱਚ ਵੀ ਰਾਜ ਹੈ, ਤੇਰੇ ਤੀਰਾਂ ਵਿੱਚ ਵੀ ਰਾਜ ਹੈ। ਇਹ ਸਾਡੇ ਪ੍ਰਾਤਨ ਸ਼ਾਸਤਰਾਂ ਦੇ ਵਿੱਚੋਂ ਗੁਰਮੁਖੀ ਤੀਰ ਇੱਕ ਸ਼ਾਸਤਰ ਦਾ ਅੰਗ ਨੇ। ਲੋਕਾਂ ਨੂੰ ਮਾਰਨ ਵਾਸਤੇ ਤਾਂ ਬੜੇ ਤੀਰ ਬਣੇ, ਲੇਕਿਨ ਮੇਰੇ ਬਾਜਾਂ ਵਾਲੇ ਬਾਪੂ ਦੇ ਤੀਰ ਦੇ ਨਾਲ ਤੋਲਾ ਸੋਨਾ ਲੱਗਾ, ਤੋਲਾ। ਬਾਜਾਂ ਵਾਲੇ ਬਾਪੂ ਦੀ ਰੀਸ ਕੌਣ ਕਰੇਗਾ, ਤੀਰ ਨੇ, ਲੇਕਿਨ ਇੱਕ ਤੀਰ ਨਾਲ ਤੋਲਾ ਸੋਨਾ ਹੈ। ਪੁੱਛਿਆ ਕਲਗੀ ਵਾਲੇ ਪਾਤਸ਼ਾਹ ਕੀ ਕੌਤਕ ਨੇ ਤੁਹਾਡੇ, ਕਹਿੰਦੇ ਸਿੰਘੋ ਗੁਰੂ ਕਿਸੇ ਦਾ ਵੈਰੀ ਨਹੀਂ, ਤੀਰ ਚੱਲੇਗਾ, ਜੇ ਕੋ ਜ਼ਖਮੀ ਹੋ ਜਾਏਗਾ ਤੇ ਇਹ ਤੋਲੇ ਸੋਨੇ ਨਾਲ ਆਪਣੀ ਮਰਮ ਪੱਟੀ ਕਰ ਲਏਗਾ, ਤੇ ਜੇ ਉਹ ਪਿਆਨਾ ਕਰ ਗਿਆ ਉਹਦੇ ਜੀਵਨ ਦਾ ਅੰਤ ਹੋ ਗਿਆ, ਤੇ ਮੈਂ ਚਾਹੁੰਦਾ ਕਿਸੇ ਨੂੰ ਖੇਚਲ ਨਾ ਪਏ, ਸਾਡੇ ਤੀਰ ਤੋਂ ਤੋਲਾ ਸੋਨਾ ਲਾ ਕੇ ਉਹਦੀ ਅੰਤਮ ਕਿਰਿਆ ਹੋ ਜਾਵੇ, ਉਹਦੇ ਤੋਂ ਖੱਫਣ ਪੈ ਜਾਏ। ਇਹ ਬਾਜਾਂ ਵਾਲਾ ਹੈ ਜਿਹੜਾ ਗੈਰ ਤੇ ਕੱਫਣ ਪਾਉਣ ਦੀ ਵੀ ਜ਼ਿੰਮੇਵਾਰੀ ਲੈਂਦਾ, ਕੌਣ ਡੀਸ ਕਰੇਗਾ ਉਸ ਬਾਪੂ ਦੀ। ਬੜੇ ਤੀਰ ਨੇ, ਕੋਈ ਅੰਤ ਨਹੀਂ, ਲੇਕਿਨ ਕਲਗੀ ਵਾਲੇ ਦੇ ਤੀਰਾਂ ਵਿੱਚ ਹੀ ਫਰਕ, ਉਹਦੇ ਤੀਰਾਂ ਨੂੰ ਤੋਲਾ ਸੋਨਾ ਜੇ ਫਟੜੇ ਤੇ ਦਵਾਈ ਵੀ ਗੁਰੂ ਗੋਬਿੰਦ ਸਿੰਘ ਦੇਵੇਗਾ, ਜੇ ਉਹਦੇ ਜੀਵਨ ਦੀ ਡੋਰੀ ਟੁੱਟ ਗਈ ਹੈ ਤੇ ਕੱਫਣ ਵੀ ਗੁਰੂ ਗੋਬਿੰਦ ਸਿੰਘ ਪਾਏਗਾ, ਕਿਉਂ ਗੁਰੂ ਗੋਬਿੰਦ ਸਿੰਘ ਉਪਰਾ ਨਹੀਂ ਸਾਰਿਆਂ ਦਾ ਸਾਂਝਾ ਜੂ ਹੋਇਆ। ਇਹ ਗੱਲ ਸੁਭਾਵਿਕ ਆਈ, ਤੀਰਾਂ ਦੇ ਨਾਲ ਉਹ ਖੰਭ ਫਿੱਟ ਕੀਤੇ ਗਏ, ਸਿੰਘਾਂ ਨੂੰ ਨਾਲ ਲਿਆ, ਕਹਿਣ ਲੱਗੇ ਗੁਰਮੁਖੋ ਜਿਹੜਾ ਅੱਜ ਇਹ ਤੀਰ ਫੜ ਕੇ ਲਿਆਏਗਾ ਨਾ, ਉਹਨੂੰ ਵਿਸ਼ੇਸ਼ ਨਾਮ ਦਿਆਂਗੇ, ਵਿਸ਼ੇਸ਼ ਸਨਮਾਨ ਕਰਾਂਗੇ ਉਹਦਾ। ਤੀਰ ਚਲਾਏ, ਸਿੰਘਾਂ ਨੇ ਤੀਰ ਨੂੰ ਫੜਨ ਵਾਸਤੇ ਦੌੜਾਂ ਤਾਂ ਲਾਈਆਂ ਪਰ ਤੀਰ ਹੱਥ ਨਾ ਆਇਆ। ਮੈਂ ਵਾਰ ਵਾਰ ਬੇਨਤੀ ਕਰ ਰਿਹਾ ਵੀ ਗੁਰੂ ਪ੍ਰਤਾਪ ਗ੍ਰੰਥ ਵੀ ਦ੍ਰਿਸ਼ਟਾਂਤ ਹੈ, ਇਤਿਹਾਸਿਕ ਘਟਨਾ ਹੈ ਗੁਰੂ ਪ੍ਰਤਾਪ ਗ੍ਰੰਥ ਦੀ। ਸਿੰਘਾਂ ਨੇ ਆਖਿਆ ਪਾਤਸ਼ਾਹ ਤੀਰ ਚੱਲਦੇ ਤਾਂ ਵੇਖੇ ਪਰ ਡਿੱਗੇ ਨਹੀਂ। ਸਿੰਘੋ ਨਹੀਂ ਸੀ ਡਿੱਗਣਾ ਇਹਨਾਂ ਨੇ, ਕਾਰਨ ਪਾਤਸ਼ਾਹ ਹਜ਼ੂਰ ਕਹਿੰਦੇ ਨੇ ਇਹ ਹਮਾ ਪੰਛੀ ਦੇ ਖੰਭਾਂ ਨਾਲ ਫਿੱਟ ਸਨ। ਕਈ ਗੁਰਮੁਖ ਪਿਆਰਿਆਂ ਦੀ ਜ਼ਬਾਨ ਤੋਂ ਇਹ ਵੀ ਸੁਣਿਆ ਵੀ ਉਹ ਕਹਿੰਦੇ ਹਮਾਯੂ ਪੰਛੀ, ਲੇਕਿਨ ਜਿਹੜਾ ਹਮਾਯੂ ਸ਼ਬਦ ਹੈ ਨਾ ਇਹਦੇ ਅੱਖਰੀ ਅਰਥ ਨੇ ਖੁਸ਼ ਨਸੀਬ। ਜਿਹੜਾ ਅਕਬਰ ਦਾ ਬਾਪ ਹੋਇਆ, ਬਾਬਰ ਦਾ ਬੇਟਾ ਹਮਾਯੂ, ਉਹਦੇ ਬਾਰੇ ਆਪਾਂ ਪੜ੍ਹਦੇ ਨੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਉਹਦਾ ਜ਼ਿਕਰ ਹੈ, ਉਸ ਹਮਾਯੂ ਦਾ ਨਾਮ ਹੈ ਖੁਸ਼ ਨਸੀਬ। ਇਹ ਵੱਖਰੀ ਗੱਲ ਹੋਵੇ ਜਾਂ ਨਾ ਪਰ ਅੱਖਰੀ ਅਰਥ ਇਹਦੇ ਨੇ। ਇੱਥੇ ਹਮਾਮ ਪੰਛੀ ਹੈ ਜਿਹਨੂੰ ਭਾਈ ਗੁਰਦਾਸ ਨੇ ਅਨਲ ਮਨਲ ਕਰਕੇ ਲਿਖਿਆ। ਹਜ਼ੂਰ ਕਹਿੰਦੇ ਸਿੰਘੋ ਇਹ ਕਰਤੇ ਦੇ ਰੰਗ ਨੇ, ਇਹ ਪੰਛੀ ਆਕਾਸ਼ ਵਿੱਚ ਹੀ ਪੈਦਾ ਹੁੰਦਾ ਹੈ ਔਰ ਇਹ ਆਂਡਾ ਟੁੱਟ ਜਾਂਦਾ ਇਹਦੇ ਜਿਹੜੇ ਜਿਨ੍ਹਾਂ ਦੀ ਔਲਾਦ ਹੈ, ਔਰ ਆਂਡਾ ਟੁੱਟਣ ਤੋਂ ਬਾਅਦ ਜਦੋਂ ਇਹ ਜਨਮ ਲੈਂਦਾ ਨਾ ਇਹ ਪੰਛੀ ਆਕਾਸ਼ ਵਿੱਚ ਹੀ ਆਪਣਾ ਜੀਵਨ ਬਤੀਤ ਕਰਦਾ ਹੈ। ਇਹਦੀ ਖੁਰਾਕ ਪਰਮਾਤਮਾ ਹਵਾ ਦੇ ਵਿੱਚੋਂ ਇਹਨੂੰ ਦਿੰਦਾ ਹੈ। ਇਹ ਆਕਾਸ਼ੀ ਖੰਭ ਸਨ ਔਰ ਇੱਥੋਂ ਦੇ ਤੀਰਾਂ ਨੂੰ ਆਕਾਸ਼ ਨੂੰ ਲੈ ਗਏ। ਇਸ ਪ੍ਰਕਾਰ ਗੁਰਮੁਖੋ ਜਦੋਂ ਆਪਾਂ ਕਰਤੇ ਦੀ ਵਡਿਆਈ ਕਰਾਂਗੇ ਨਾ ਤੇ ਸਾਨੂੰ ਇਹ ਕਰਤਾਰ ਦੇ ਦੇਸ਼ ਵਿੱਚ ਲੈ ਜਾਏਗੀ, ਪਰ ਮਨ ਕਿਤੇ ਕਿਤੇ ਜੁੜਦਾ ਹੈ, ਮਿਹਨਤ ਨਾਲ ਗੁਰਮੁਖੋ ਮਨ ਨਹੀਂ ਜੁੜਦਾ। ਮੈਂ ਕੁਝ ਸਮਾਂ ਜੋੜੀ ਖਾਨੇ ਮੈਨੂੰ ਖਲੋਣ ਦਾ ਮੌਕਾ ਮਿਲਿਆ ਤੇ ਮੈਨੂੰ ਗੁਰਮੁਖ ਕਹਿੰਦਾ, ਗਿਆਨੀ ਜੀ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ। ਮੈਂ ਕਿਹਾ ਵੀ ਗੁਰਮੁਖਾ ਮੇਰੀ ਤਾਰ ਸੈੱਟ ਹੈ ਤੇ ਤਾਰ ਕਿਤੇ ਕਿਤੇ ਜੁੜਦੀ ਤੇ ਗੱਲਾਂ ਫੇਰ ਕਰ ਲਾਂਗੇ ਆਪਾਂ, ਤਾਰ ਆਪਣੇ ਆਪ ਨਹੀਂ ਜੁੜਦੀ, ਇਹ ਕਿਤੇ ਗੁਰੂ ਰਹਿਮਤ ਕਰੇ ਤੇ ਤਾਂ ਜੁੜਦੀ ਹੈ। ਅੱਜ ਦੇ ਪਾਵਨ ਪਵਿੱਤਰ ਫਰਮਾਨ ਦਾ ਜੋ ਕੇਂਦਰੀ ਨੁਕਤਾ ਉਹ ਇਹ ਹੈ, ਜੇਵਾ ਏਕ ਕਵਨ ਗੁਣ ਕਹੀਏ, ਮੇਰੇ ਵਾਹਿਗੁਰੂ ਮੇਰੀ ਜ਼ਬਾਨ ਇੱਕ ਹੈ, ਤੇਰੇ ਕਿਹੜੇ ਕਿਹੜੇ ਗੁਣ ਦਾ ਜ਼ਿਕਰ ਕਰਾਂ। ਆ ਰਾਗੀ ਸਿੰਘ ਹੁਣੇ ਲੱਗੇ ਸਨ, ਉਹਨਾਂ ਨੇ ਰੰਭ ਦੇ ਵਿੱਚ ਹੀ ਪੰਕਤੀਆਂ ਪੜ੍ਹੀਆਂ, ਮੇਰੇ ਮਾਲਕਾ ਜੇਵਾ ਏ ਕਵਨ ਗੁਣ ਕਹੀਏ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੋ, ਤੂੰ ਠਾਕਰ ਊਚ ਭਗਵਾਨਾ, ਤੂੰ ਉੱਚਿਆਂ ਤੋਂ ਉੱਚਾ ਹੈ, ਤੇਰੇ ਵਿੱਚ ਅਨੰਤ ਗੁਣ ਨੇ, ਤੇ ਮੈਂ ਤੇਰੇ ਕਿਹੜੇ ਕਿਹੜੇ ਗੁਣ ਦਾ ਜ਼ਿਕਰ ਕਰਾਂ। ਇਸ ਕਰਕੇ ਅੱਜ ਦੇ ਪਾਵਨ ਪਵਿੱਤਰ ਫਰਮਾਨ ਦਾ ਜੋ ਕੇਂਦਰੀ ਨੁਕਤਾ ਜਿਹਦੇ ਦੁਆਲੇ ਇਹ ਸਾਰਾ ਸ਼ਬਦ ਘੁੰਮਦਾ ਉਹ ਇਹ ਹੈ, ਹੇ ਮੇਰੇ ਵਾਹਿਗੁਰੂ ਮੇਰੀ ਇੱਕ ਜ਼ਬਾਨ ਹੈ, ਇੱਕ ਜ਼ਬਾਨ ਦੇ ਨਾਲ ਤੇਰੀ ਸਿਫਤੋਂ ਸਲਾਹ ਹੋ ਹੀ ਨਹੀਂ ਸਕਦੀ, ਕਿਉਂਕਿ ਆਪਾਂ ਰੋਜ਼ਾਨਾ ਨਿਤਨੇਮ ਕਰਦੇ ਹਾਂ, ਆਪਾਂ ਪੜ੍ਹਦੇ ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ, ਦੇਣ ਨਾ ਅੰਤ। ਔਰ ਅਖੀਰਲੀ ਪੌੜੀ ਵਿੱਚ ਗੁਰਦੇਵ ਨੇ ਅਖੀਰਲੀ ਪੰਕਤੀ 'ਚ ਕਿਹਾ ਹੈ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਆਕਾਰ ਤੋਂ ਭਾਵ ਕਿ ਆਪਾਂ ਜੋ ਕੁਝ ਵੇਖ ਰਹੇ ਹਾਂ, ਜਿੰਨਾ ਵੀ ਸ੍ਰਿਸ਼ਟੀ ਹੈ, ਆਪਾਂ ਜੇ ਕਰਤੇ ਦੀ ਸਾਰੀ ਸ੍ਰਿਸ਼ਟੀ ਨੂੰ ਨਹੀਂ ਵੇਖ ਸਕਦੇ, ਉਹਦਾ ਉਰਲਾ ਤੇ ਪਾਰਲਾ ਬੰਨਾ ਕਿਵੇਂ ਵੇਖ ਲਾਂਗੇ। ਪਾਰਾਵਾਰ ਤੋਂ ਭਾਵ ਹੁੰਦਾ ਹੈ ਪਾਰਾ ਉਰਲਾ ਪਾਸਾ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਉਰਲਾ ਤੇ ਪਰਲਾ, ਰਾਰ ਪਾਰ। ਇਸੇ ਪ੍ਰਕਾਰ ਜੇ ਤੇਰੇ ਆਕਾਰ ਦਾ ਅੰਤ ਨਹੀਂ ਪਾਇਆ ਜਾਂਦਾ ਤੇ ਤੇਰਾ ਉਰਲਾ ਤੇ ਪਰਲਾ ਬੰਨਾ ਕਿਵੇਂ ਵੇਖ ਲਾਂਗੇ। ਇਸ ਕਰਕੇ ਉਹਦੇ ਅੱਗੇ ਝੁਕਣਾ ਬਣਦਾ ਵੀ ਮੇਰੇ ਮਾਲਕਾ ਮੈਂ ਤੇਰੀ ਮਹਿਮਾ ਨੂੰ ਬਿਆਨ ਹੀ ਨਹੀਂ ਕਰ ਸਕਦਾ। ਹਾਂ, ਤੇਰੀ ਮਹਿਮਾ ਕਰਕੇ ਜ਼ਬਾਨ ਸਫਲ ਹੀ ਹੋ ਸਕਦੀ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਸਾਡੀ ਮਾਂ ਮਾਤਾ ਗੰਗਾ ਜੀ ਨੂੰ ਵਿਆਹਣ ਵਾਸਤੇ ਜਦੋਂ ਮੌਤ ਸਾਹਿਬ ਗਏ ਨੇ ਨਾ, ਤੇ ਬੀਬੀ ਹਰਹਾਂ ਜੋ ਮਾਤਾ ਗੰਗਾ ਜੀ ਭੈਣ ਜੀ ਸਨ, ਗੁਰੂ ਤਾਂ ਹੈ ਹੀ ਸਮਰੱਥ, ਲੇਕਿਨ ਜਿਹੜੇ ਗੁਰੂ ਨਾਲ ਜੁੜੇ ਹੋਏ ਗੁਰੂ ਕੇ ਲਾਲ ਨੇ, ਉਹਨਾਂ ਦੇ ਅੱਗੇ ਵੀ ਸਿਰ ਝੁਕਦਾ ਵੀ ਕਿੰਨੀ ਉੱਚੀ ਅਵਸਥਾ ਵਾਲੇ ਹੋਣਗੇ ਉਹ। ਮਾਤਾ ਗੰਗਾ ਜੀ ਦੀ ਭੈਣ ਬੀਬੀ ਹਰਹਾਂ ਉਹਦਾ ਨਾਂ ਦਾ ਜ਼ਿਕਰ ਆਉਂਦਾ ਹੈ। ਸਮੇਂ ਨਾਲ ਸਮਾਡੇ ਸਮਾਜ ਵਿੱਚ ਰਵਾਇਤਾਂ ਬਦਲੀਆਂ ਜਾਂਦੀਆਂ ਨੇ। ਸਾਡਾ ਮੂਲ ਵਿਰਸਾ ਬੜਾ ਅਮੀਰ ਹੈ, ਆਨੰਦਕਾਰ ਤੋਂ ਬਾਅਦ, ਵਿਆਹ ਤੋਂ ਬਾਅਦ ਜਿਹੜਾ ਵਿਆਹ ਵਾਲਾ ਲਾੜਾ ਹੁੰਦਾ ਸੀ ਨਾ, ਉਹ ਵਿਹੜੇ ਵਿੱਚ ਬੈਠਦਾ ਤੇ ਜਿਹੜੀਆਂ ਉਸ ਬੀਬੀ ਦੀਆਂ ਭੈਣਾਂ ਹੁੰਦੀਆਂ ਸਨ, ਚਾਚੀਆਂ ਤਾਈਆਂ, ਉਹਨਾਂ ਨੇ ਸ਼ਗਨ ਵੀ ਪਾਉਣਾ ਤੇ ਵਿਆਹ ਵਾਲੇ ਕਾਕੇ ਦਾ ਸੁਭਾਅ ਵੀ ਪਰਖਣਾ ਵੀ ਸਾਡਾ ਜਵਾਈ ਪਈ ਕੇ ਹੋ ਜਾਏ। ਇਹ ਸਾਡੇ ਸਮਾਜ ਵਿੱਚ ਰਵਾਇਤ ਸੀ ਤੇ ਮੈਂ ਬਚਪਨ ਵਿੱਚ ਆਪਣੀ ਅੱਖੀਂ ਵੀ ਵੇਖੀ ਹੈ। ਗੁਰੂ ਪੰਚਮ ਪਾਤਸ਼ਾਹ ਸਜੇ ਹੋਏ ਨੇ, ਬੀਬੀ ਹਰਹਾਂ ਨੇ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਸਾਡੇ ਤੁਸੀਂ ਗੁਰਦੇਵ ਤਾਂ ਹੈ ਹੀ, ਹੁਣ ਸਾਡੀ ਤੁਹਾਡੇ ਨਾਲ ਦੁਨਿਆਵੀ ਸਾਂਝ ਵੀ ਬਣ ਗਈ, ਕਿਉਂਕਿ ਗੰਗਾ ਜੀ ਮੇਰੇ ਭੈਣ ਜੀ ਨੇ ਇਹ ਸਮਾਜਿਕ ਰਵਾਇਤ ਹੈ। ਜਿਹੜਾ ਵਿਆਹ ਵਾਲਾ ਉਹ ਕਾਕਾ ਆਉਂਦਾ ਸੀ ਉਹਨਾਂ ਬੀਬੀਆਂ ਨੂੰ ਕੁਝ ਨਾ ਕੁਝ ਆਪਣੇ ਵੱਲ ਨੂੰ ਦੇ ਕੇ ਜਾਂਦਾ। ਇਹ ਵੱਖ ਵੱਖ ਇਲਾਕਿਆਂ 'ਚ ਵੱਖ ਵੱਖ ਰਿਵਾਜ ਨੇ। ਉਸ ਬੀਬੀ ਦੀ ਇੰਨੀ ਉੱਚੀ ਸੋਚ ਹੈ ਬੀਬੀ ਹਰਹਾਂ ਦੀ, ਕਹਿੰਦੀ ਮਹਾਰਾਜ ਮੈਨੂੰ ਇਹੋ ਜਿਹਾ ਦੇ ਕੇ ਜਾਓ ਜਿਹੜਾ ਇੱਥੇ ਵੀ ਕੰਮ ਆਵੇ ਅਤੇ ਉੱਥੇ ਵੀ ਕੰਮ ਆਵੇ। ਮੈਂ ਤਕਰੀਬਨ ਇਸ ਨੁਕਤੇ 'ਤੇ ਬੇਨਤੀ ਕਰਦਾ ਰਹਿੰਦਾ, ਆਪਾਂ ਜਦੋਂ ਵੀ ਗੁਰੂ ਦਰਬਾਰ ਵਿੱਚ ਆਉਂਦੇ ਹਾਂ ਆਪਾਂ ਇੱਥੋਂ ਦੇ ਪਦਾਰਥਾਂ ਦੀ ਮੰਗ ਤਾਂ ਕਰਦੇ ਪਰ ਕਦੇ ਉੱਥੋਂ ਦਾ ਨਹੀਂ ਸੋਚਿਆ। ਇੱਥੇ ਕਿਸੇ ਨੇ 50 ਸਾਲ ਕੱਟ ਲਏ, ਕਿਸੇ ਨੇ 70 ਕੱਟ ਲਏ, ਕੋਈ 90 ਨੂੰ ਪਹੁੰਚ ਜਾਏਗਾ, ਪਰ ਗੁਰਮੁਖੋਂ ਰਹਿਣਾ ਤਾਂ ਨਹੀਂ ਨਾ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮੁੱਖ ਦੀ ਗੱਲ। ਕਹਿਣ ਲੱਗੀ ਜੀ ਉਹੋ ਜੀ ਦਾਤ ਦੇ ਕੇ ਜਾਓ ਜਿਹੜੀ ਇੱਥੇ ਵੀ ਕੰਮ ਆਵੇ ਅਤੇ ਉੱਥੇ ਵੀ ਕੰਮ ਆਵੇ, ਕਿਉਂਕਿ ਆਪਾਂ ਗੁਰੂ ਦੇ ਬਾਰੇ ਪੜ੍ਹਦੇ ਹਾਂ ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ। ਗੁਰੂ ਵਿੱਚ ਵਿਸ਼ੇਸ਼ ਵਾਧਾ ਉਹ ਇੱਥੇ ਵੀ ਰੱਖਿਆ ਕਰਦਾ ਅਤੇ ਗੁਰਮੁਖ ਉੱਥੇ ਵੀ ਕਰਦਾ। ਸਾਡੇ ਭੈਣ ਭਰਾ, ਸਾਡਾ ਪੈਸਾ ਧੇਲਾ, ਸਾਡੇ ਧੀਆਂ ਪੁੱਤਰ, ਸਾਡਾ ਪਰਿਵਾਰ, ਇੱਥੋਂ ਤੱਕ ਮਾੜਾ ਜਿਹਾ ਦਾ ਨਾਰਾ ਤਾਂ ਮਾਰਦਾ ਪਰ ਗੁਰਮੁਖੋ ਪਲੋਗ ਤੱਕ ਨਾਲ ਨਹੀਂ ਜਨਿਪਦਾ। ਆਪਾਂ ਸਾਰੇ ਵੇਖਦੇ ਹਾਂ ਸਮਾਜਿਕ ਜੀਵ ਹਾਂ, ਜਿਹੜਾ ਪੁੱਤਰ ਅਸੀਂ ਅਰਦਾਸਾਂ ਕਰਕੇ ਲਿਆ ਨਾ, ਅਰਦਾਸਾਂ ਕਰਕੇ ਗੁਰੂ ਕੋਲੋਂ, ਜਿੱਦਣ ਸਾਡੀ ਜਿੰਦ ਨਿਕਲੀ ਉਦਨ ਉਸ ਬੇਟੇ ਨੇ ਸਾਨੂੰ ਨਵਾ ਕੇ ਤੇ ਮੋਟਾ ਖੁੰਡ ਸਾਡੀ ਛਾਤੀ ਰੱਖਣਾ, ਮੋਟਾ ਖੁੰਡ ਵੀ ਬਾਪੂ ਨੂੰ ਆ ਕੇ ਛੇਤੀ ਲੱਗ ਜਾਏ ਕਿਉਂਕਿ ਕੰਮ ਨਾਲ ਮੁੜ ਕੇ ਰਿਸ਼ਤੇਦਾਰਾਂ ਨੂੰ ਮੋੜਨਾ। ਆਪਾਂ ਜਾਣੇ ਹਾਂ ਨਾ ਮੜੀਆਂ ਉੱਪਰ ਵਿੱਚ, ਤੇ ਵਿਸ਼ੇਸ਼ ਤੌਰ 'ਤੇ ਜਿਹੜੇ ਬਜ਼ੁਰਗ ਨੇ ਸਲਾਹ ਦੇਣਗੇ ਆਪਣੇ ਪਿਓ ਦੀ ਛਾਤੀ 'ਤੇ ਮੋਟਾ ਖੁੰਡ ਰੱਖ ਵੀ ਪਤਾ ਨਹੀਂ ਬਾਪੂ ਉੱਠਣਾ ਬਹਿ ਬਾਪਕੀ ਛੇਤੀ ਸੜ ਜਾ। ਲੱਕੜਾਂ ਵੀ ਚੜਾਈ ਹੋਈ ਤੇ ਜਿਹੜੇ ਪੁੱਤ ਨੂੰ ਅਰਦਾਸਾਂ ਕਰਕੇ ਅਸੀਂ ਲਿਆ ਸੀ ਉਹਨੂੰ ਚਾਚੇ ਤਾਂ ਕਹਿੰਦੇ ਨੇ ਪੁੱਤਰ ਦਿਲ ਨੂੰ ਕਾਇਮ ਕਰ ਤੇ ਆਪਣੇ ਬਾਪੂ ਨੂੰ ਲੰਬ ਸਿਰ ਵਾਲੇ ਪਾਸੇ ਤੋਂ ਲਾਂਬੂ ਲਾ ਤੇ ਪੈਰਾਂ ਥਾਣੀ ਗੇੜਾ ਕੱਢ ਕੇ ਤੇ ਬਾਪੂ ਪੈਰਾਂ ਥਾਣੀ ਉੱਠ ਕੇ ਭੱਜਣਾ ਜਾਇਆ। ਉਹ ਪੁੱਤ ਜਿਹਨੂੰ ਅਰਦਾਸਾਂ ਕਰਕੇ ਲਿਆ ਉਹ ਗੁਰਮੁਖੋ ਅੱਗ ਬਾਲਦਾ ਸਿਰ ਵਾਲੇ ਪਾਸੇ ਤੋਂ ਚੌ ਪਾਸਿਆਂ ਤੋਂ ਗੇੜਾ ਕੱਢ ਕੇ ਤੇ ਸਿਰ ਵਾਲੀ ਥਾਂ ਤੇ ਆਣ ਕੇ ਬੰਦ ਕਰ ਦਿੰਦਾ, ਖੇਲ ਖਤਮ ਹੋ ਜਾਂਦਾ। ਪੁੱਤ ਉੱਥੋਂ ਤੱਕ ਗਿਆ, ਪਤਨੀ ਦਰਵਾਜ਼ੇ ਤੱਕ ਗਈ। ਜਿਹੜਾ ਆਪਾਂ ਮਾਇਆ ਇਕੱਠੇ ਕੀਤੀ ਸੀ ਜੇ ਬੈਂਕ ਵਿੱਚ ਰੱਖੀ ਤੇ ਬੈਂਕ ਵਿੱਚ ਪਈ ਰਹੀ, ਜੇ ਅਲਮਾਰੀ ਵਿੱਚ ਰੱਖੀ ਤੇ ਅਲਮਾਰੀ 'ਚ ਰਹਿ ਗਈ, ਜੇ ਰਾਤ ਨੂੰ ਬੜੂਆ ਸਿਰਹਾਣੇ ਰੱਖਿਆ ਤੇ ਸਿਰਹਾਣੇ ਪਿਆ ਰਹਿ ਗਿਆ, ਨਾਲ ਕੀ ਗਿਆ? ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਤੇ। ਮੇਰੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਕਰੋ ਕਿਰਪਾ, ਦਾਤ ਦਿਓ ਜਿਹੜੀ ਪ੍ਰਲੋਕ ਤੱਕ ਨਾਲ ਨਿਭ ਜਾਏ, ਕਿਉਂਕਿ ਆਪਾਂ ਪੜ੍ਹਿਆ ਨਾ ਜੇਵਾ ਏਕ ਕਵਨ ਗੁਣ ਕਹੀਐ, ਤੇ ਸਤਿਗੁਰੂ ਪੰਚਮ ਪਾਤਸ਼ਾਹ ਨੇ ਉਸ ਬਾਣੀ ਵਿੱਚ ਪੰਕਤੀ ਉਚਾਰੀ, ਕਹਿੰਦੇ ਬੀਬੀ ਹਰਹਾਂ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟ ਗਏ। ਜਿਹੜੀ ਜਵਾਨ ਉਸ ਪਰਮਾਤਮਾ ਦਾ ਨਾਮ ਲੈ ਕਰਕੇ ਉਹਦੀ ਵਡਿਆਈ ਨਹੀਂ ਕਰਦੀ ਉਹਨੂੰ ਭੋਰਾ ਭੋਰਾ ਕਰਕੇ ਕੱਟ ਦੇਣਾ ਚਾਹੀਦਾ। ਸਾਡਾ ਸੁਭਾਅ ਹੈ ਸ਼ੰਕਾਵਾਦੀ, ਮੇਰੇ ਸ਼ੰਕਾਵਾਦੀ ਮਨ ਨੇ ਸੁਭਾਅ ਕੀਤਾ ਵੀ ਪਤਾ ਨਹੀਂ ਗੁਰੂ ਪਾਤਸ਼ਾਹ ਨੂੰ ਜਵਾਨ 'ਤੇ ਇੰਨਾ ਗੁੱਸਾ ਕਿਉਂ ਆਇਆ, ਕਮਜ਼ੋਰੀ ਹੈ ਨਾ ਸਾਡੀ। ਬਾਪੂ ਨੇ ਇਹ ਨਹੀਂ ਆਖਿਆ ਵੀ ਹੱਥਾਂ ਨੂੰ ਭੋਰਾ ਭੋਰਾ ਕਰਕੇ ਵੱਢਿਆ ਜਾਏ, ਪੈਰਾਂ ਨੂੰ ਵੱਢਿਆ ਜਾਏ ਰਸਨਾ 'ਤੇ ਇੰਨਾ ਗੁੱਸਾ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਉਹ ਭੋਲਿਆ ਇਹ ਡਬਲ ਕੰਮ ਕਰਦੀ ਹੂ। ਜਦੋਂ ਅਸੀਂ ਗਿਆਨ ਇੰਦਰੀਆਂ ਦੀ ਗਿਣਤੀ ਕਰਦੇ ਨਾ ਗਿਆਨ ਇੰਦਰੀਆਂ ਦੀ, ਸਾਡੇ ਜਿਹੜੇ ਹੱਥ ਨੇ ਇਹ ਕਰਮ ਇੰਦਰੀਆਂ ਹਨ, ਪੈਰ ਕਰਮ ਇੰਦਰੇ ਨੇ, ਅੱਖਾਂ ਤੇ ਕੰਨ ਗਿਆਨ ਇੰਦਰੇ ਨੇ, ਲੇਕਿਨ ਰਸਨਾ ਨੂੰ ਟਾਰਗੇਟ ਗੁਰਦੇਵ ਨੇ ਤਾਂ ਬਣਾਇਆ ਇਹ ਦੋ ਇੰਦਰੇ ਨੇ ਇਕੱਠੇ, ਗਿਆਨ ਇੰਦਰਾ ਵੀ ਤੇ ਕਰਮ ਇੰਦਰਾ ਵੀ ਹੈ। ਜਦੋਂ ਇਹ ਸਵਾਦ ਵੇਖਦੀ ਨਾ ਸਵਾਦ ਵੀ ਮਿੱਠਾ ਕਿ ਖੱਟਾ ਹੈ ਉਦੋਂ ਇਹ ਗਿਆਨ ਇੰਦਰਾ ਹੈ ਅਤੇ ਜਦੋਂ ਇਹ ਬੋਲਦੀ ਹੈ ਉਦੋਂ ਇਹ ਕਰਮ ਇੰਦਰਾ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਮਿੱਤਰਾ ਇਕੱਲਾ ਕਰਮਾਂ ਦੇ ਚੱਕਰ 'ਚ ਨਾ ਪਿਆ ਰਹੀ ਇਕੱਲਾ ਦੁਨਿਆਵੀ ਗਿਆਨਾਂ 'ਚ ਨਾ ਪਿਆ ਰਹੀ ਇਹ ਜ਼ਬਾਨ ਦਾ ਠੀਕ ਇਸਤੇਮਾਲ ਕਰ ਉਹ ਠੀਕ ਇਸਤੇਮਾਲ ਕਿਵੇਂ ਹੋਵੇ ਹਜ਼ੂਰ ਕਿਰਪਾ ਕਰਕੇ ਸਮਝਾਉਂਦੇ ਨੇ ਉਪਰਾਲਾ ਕਰੀਏ ਸਾਰੇ ਬੋਲੋ ਸਤਨਾਮ ਵਾਹਿਗੁਰੂ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ
ਸੋ ਤਿੰਨ ਵਿਸ਼ੇਸ਼ਣ ਨੇ ਜਿਹੜੇ ਭਾਈ ਸਾਹਿਬ ਨੇ ਪੜ੍ਹੇ ਨੇ ਅੱਧੀ ਪੰਕਤੀ 'ਚ ਇੱਕ ਦਾਤਿਓ ਇੱਕ ਠਾਕਰੋ ਇੱਕ ਪ੍ਰਤਪਾਲਕੋ ਇਹ ਤਿੰਨੇ ਦੇ ਤਿੰਨੇ ਵਿਸ਼ੇਸ਼ਣ ਹਨ ਆਪਾਂ ਰੋਜ਼ਾਨਾ ਹੀ ਪੜ੍ਹਦੇ ਹਾਂ ਗੁਰਾ ਲੇਕਿਨ ਇਹਦੀ ਜਾਣਕਾਰੀ ਵਾਸਤੇ ਸਮਝਣ ਵਾਸਤੇ ਆਪਣੇ ਮਨ ਵਿੱਚ ਵਿਸਮਿਕ ਚਿੰਨ ਲਾਉਣਾ ਵਿਸਮਿਕ ਚਿੰਨ ਮਨ 'ਚ ਇਹ ਨਹੀਂ ਹੋਇਆ ਵੀ ਪੜ੍ਹ ਕੇ ਪੈੱਨ ਫੜ ਕੇ ਤੁਸੀਂ ਲਾਉਣਾ ਹੀ ਸ਼ੁਰੂ ਕਰ ਦਿਓ ਆ ਕਈਆਂ ਬੰਦਿਆਂ ਨੂੰ ਵੇਖਿਆ ਉਹ ਸੈਂਚੀਆਂ 'ਚ ਆਪਣੇ ਕੋਲੋਂ ਅਲੱਗ ਮਾਤਰਾ ਲਾਈ ਜਾਣਗੇ ਗੁਰਮੁਖੋ ਗੁਰੂ ਕੀ ਬਾਣੀ ਹੈ ਕਿਸੇ ਮਨੁੱਖ ਨੂੰ ਹੱਕ ਨਹੀਂ ਪਈ ਇਹਦੇ 'ਚ ਵਾਧਾ ਘਾਟਾ ਕਰੇ ਕਿਸੇ ਨੂੰ ਹੱਕ ਨਹੀਂ ਮੇਰੇ ਪਾਤਸ਼ਾਹ ਨੇ ਥਾਂ ਥਾਂ 'ਤੇ ਲਿਖਿਆ ਸੁੱਧ ਇਹ ਬਿਲਕੁਲ ਕਰੈਕਟ ਹੈ ਅੰਮ੍ਰਿਤ ਰੂਪ ਹੈ ਅਤੇ ਜਿਹੜਾ ਸਾਡੇ ਕੋਈ ਚਾਰ ਅੱਖਰ ਪੜ੍ਹ ਜਾਂਦਾ ਉਹ ਗਲਤੀਆਂ ਕੱਢਣ ਲੱਗ ਪੈਂਦਾ ਬਾਣੀ ਵਿੱਚੋਂ ਹੀ ਬਾਣੀ ਦੀਆਂ ਗਲਤੀਆਂ ਨਹੀਂ ਕੱਢਣੀਆਂ ਬਾਣੀ ਨਾਲ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਹੈ ਆਪਾਂ ਤਾਂ ਬਾਣੀ ਦੀਆਂ ਗਲਤੀਆਂ ਕੱਢਦੇ ਹਾਂ ਨਾ ਗੁਰੂ ਸਾਨੂੰ ਸਮਾਧੇ ਦੇ ਅਸੀਂ ਗੁਰਬਾਣੀ ਦੇ ਨਾਲ ਆਪਣੀਆਂ ਗਲਤੀਆਂ ਨੂੰ ਸੁਧਾਰਨ ਦਾ ਯਤਨ ਕਰੀਏ ਆਪਣੀਆਂ ਗਲਤੀਆਂ ਨੂੰ ਗੁਰਾ ਇੱਕ ਦੇ ਬਜਾਈ ਮੇਰੇ ਮਾਲਕਾ ਮੈਨੂੰ ਗੱਲ ਸਮਝਾ ਦੇ ਕਿਹੜੀ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜਿਹੜਾ ਸਾਰਿਆਂ ਦਾ ਇੱਕ ਦਾਤਾ ਜਿਹੜਾ ਸਾਰਿਆਂ ਨੂੰ ਦੇਣ ਵਾਲਾ ਨਾ ਉਹ ਮੈਨੂੰ ਕਦੇ ਭੁੱਲੇ ਨਾ ਮੈਂ ਹੁਣੇ ਜ਼ਿਕਰ ਕੀਤਾ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਦਾਤੇ ਨੇ ਪਰ ਗੁਰਮੁਖੋ ਸਾਨੂੰ ਮੰਗਣ ਦੀ ਜਾਚ ਨਹੀਂ ਜਿਉਂਦੀ ਮੰਗਦੇ ਤਾਂ ਆਪਾਂ ਹੈ ਮੰਗਦੇ ਤਾਂ ਬੇਅੰਤ ਆਪਾਂ ਮੰਗੀ ਜਾਂਦੇ ਦਿਨੇ ਰਾਤ ਪਰ ਮੰਗਣ ਦੀ ਜਾਚ ਨਹੀਂ ਮੈਂ ਗ੍ਰੰਥਾਂ 'ਚ ਇੱਕ ਦ੍ਰਿਸ਼ਟਾਂਤ ਪੜ੍ਹਿਆ ਰਾਜਾ ਸੈਰ ਕਰਨ ਗਿਆ ਦੂਰ ਨਿਕਲ ਗਿਆ ਅਤੇ ਕੁਦਰਤੀ ਤੌਰ 'ਤੇ ਉੱਥੇ ਗੁਜਰਾਂ ਦਾ ਕੁੱਲ ਸੀ ਉਹਨਾਂ ਰਾਜਾ ਪਛਾਣ ਕੇ ਅਤੇ ਬੜੀ ਸੇਵਾ ਕੀ ਦੁੱਧ ਪਾਣੀ ਪਿਆਇਆ ਉਹਨੂੰ ਅਤੇ ਆਪਣਾ ਰਾਜਾ ਹੈ ਉਹਨਾਂ ਗੁਜਰਾਂ ਦੀ ਸੇਵਾ 'ਤੇ ਪ੍ਰਸੰਨ ਹੋ ਕਰਕੇ ਅਤੇ ਰਾਜੇ ਨੇ ਆਖਿਆ ਮੀਆਂ ਕਿਤੇ ਸਾਡੇ ਵੀ ਗੇੜਾ ਮਾਰਿਆ ਜੇ ਕੋਈ ਲੋੜ ਹੋਵੇ ਤਾਂ ਦੱਸਿਆ ਜੇ ਤੁਹਾਨੂੰ ਦੇ ਦਿਆਂਗੇ ਭਾਈ ਤੁਸੀਂ ਗਰੀਬ ਲੋਕ ਹੋ ਬੜੇ ਖੁਸ਼ ਹੋਏ ਭਾਣਾ ਰੱਬ ਦਾ ਮੀਂਹ ਘੱਟ ਪਿਆ ਕਾ ਬਹੁਤਾ ਨਹੀਂ ਅਤੇ ਗੁੱਜਰ ਨੇ ਆਪਣੀ ਘਰਵਾਲੇ ਨਾਲ ਸਲਾਹ ਕੀਤੀ ਵੀ ਜੇ ਆਪਾਂ ਰਾਜੇ ਕੋਲ ਤੂੜੀ ਲਾਈਏ ਤਾਂ ਗੱਲ ਬਣ ਜੇ ਡੰਗਰ ਭੁੱਖੇ ਨਾ ਮਰਨਗੇ ਕਹਿਣ ਲੱਗੇ ਠੀਕ ਹੈ ਰਾਜੇ ਦੇ ਦਰਬਾਰ ਵਿੱਚ ਪਹੁੰਚਿਆ ਅਤੇ ਕਹਿਣ ਲੱਗਾ ਮਹਾਰਾਜ ਸਿਆਣਿਆਂ ਜੇ ਮੈਨੂੰ ਕਹਿਣ ਲੱਗੇ ਮੀਆਂ ਤੈਨੂੰ ਕਿਵੇਂ ਭੁੱਲਾਂਗੇ ਭਾਈ ਤੂੰ ਤਾਂ ਮੈਨੂੰ ਬੂਰੀ ਝੋਟੀ ਦਾ ਦੁੱਧ ਪਿਆਇਆ ਹੈ ਕਿਵੇਂ ਆਉਣੇ ਹੋਏ ਨੇ ਦੱਸ ਕੀ ਚਾਹੀਦਾ ਹੈ ਕਹਿੰਦਾ ਰਾਜਾ ਸਾਹਿਬ ਐਤਕੀ ਪੱਠੇ ਦੱਥੇ ਦੀ ਬੜੀ ਕਮੀ ਹੈ ਅਤੇ ਜੇ ਦੋ ਕੁੱਪ ਮੈਨੂੰ ਤੂੜੀ ਦੇ ਦਿਓ ਤਾਂ ਤੁਹਾਡੀ ਮਿਹਰਬਾਨੀ ਰਾਜਾ ਹੱਸ ਪਿਆ ਉਹ ਕਹਿਣ ਲੱਗਿਆ ਭਲਿਆ ਪੁਰਸ਼ਾ ਰਾਜੇ ਕੋਲ ਆ ਕੇ ਤੂੜੀ ਦੇ ਕੁੱਪ ਹੀ ਮੰਗੇ ਇਹ ਗੁਰਮੁਖੋ ਪਤਾ ਨਹੀਂ ਕਿਸੇ ਮੰਗਿਆ ਕਿ ਨਹੀਂ ਮੰਗਿਆ लेकिन साडे वडेरियां ने ग्रंथां विच दृष्टांत इह तां लिखिआ वी आपां गुरु रूपी राजे कोल आ के तूड़ी दे कुप मंगदे आ, तूड़ी दे कुप इह ना मंगिआ करिए। की मंगिए? सतगुरु पातशाह ने सानू पूरने पा के दसे ने, पूरने ओ ए ने विण तुद होर जे मंगना, सिर दुखां के दुख दे नाम संतोखिया, उतरे मन की भुख, तेरे तो बिना जो कुछ मंगना दुख रूप है। ते गुरु कहिंदा फिर दया की कहिंदा नाम दे दे, नाम रल की होवेगा संतोख आ जाएगा। संतोख गुरमुखो नाम तो बिना संतोख नहीं। मैं एक तकरीबन नुकते ते बेनती करता रहना, धर्मी बंदे दे परावियां तो पता नहीं चलेगा भी धर्मा बंदा है। ये तो दर्जी की मेहरबानी भी वड्डा चोला बना दे छोटा बना दे, इहदे नाल नहीं। धर्मी की पछाण है उहदे कोल सत होवे ते संतोख होवे। साडा तो यह सुभाव बन गया भी गंगा गए तो गंगा राम, जमुना गए तो जमुना दास शामद करी गए। जेड़ा पूर्ण तौर ते नाम ना रंगया गया ना, उहदी अवस्था मैं नहीं कहिंदा, मेरे गुरदेव कहिंदे ने गुरु ग्रंथ सच्चे पातशाह, परवाह नाहीं किसे केरी बाद सच्चे ना है। वह नाम तो बिना किसे दी परवाह ही नहीं करदे। वड्डी उदाहरण है साडे कोल, आपां खडूर साहब जाने आ। मैं बेनती करा हजूर साहब जरूर जाया करो, कि तेरा गलत अर्थ ना करना, पर साडे वडेरियां दा ए भी बचना है भी गुरमुखा जे हजूर साहब नहीं जाया गया मजबूरी है, ते हजूर साहब चला खडूर साहब चला जा। हजूर साहब खडूर साहब, खडूर साहब हजूर साहब। मैं नाल नाल स्पष्टीकरण दिता भी ना कम क्या जी ज्ञानी जी कहिंदे हजूर साहब ना जाओ, जरूर जाओ जे जा सकते हो, पर जे किसे कारण नहीं जा सकते तो गुरमुखो खडूर साहब लाजमी जाओ, जरूर जाओ। आपां पढ़दे हां भाई गुरदास जी बारा, दिता छड करतारपुर बैठ खडूरे जो जगाई। जेड़ा बस स्टैंड दे लागे मलखाड़ा गुरुद्वारा साहब है, उत्थे मेरे पातशाह बच्चियां दी कुश्तियां करा रहे ने। अकबर दा बाप, बाबर दा बेटा ते हिंदुस्तान दा बादशाह शेरशाह सूरी दा भजाया आया गुरु दरबार विच। जवानों भावें ना मनीए पर साडे अंदर एक भयानक रोग है जिंदाबाद दा, बड़ा भयानक रोग है। मैनूं जिंदाबाद कहण मेरी चिमचागिरी होवे, इह वड्डा ऐब साडे च, वड्डा ऐब। ਭੱਜ ਕੇ ਆਇਆ ਤੇ ਸਮਝਦਾ ਵੀ ਸ਼ਾਇਦ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣਗੇ ਹਮਾਜੂ ਜਿੰਦਾਬਾਦ। ਜਿਹੜਾ ਨਾਮ ਨਾਲ ਰੰਗੀ ਰੂਹ ਹੈ ਗੁਰੂ ਤਾਂ ਹੈ ਸਮਰੱਥ, ਜਿਹੜਾ ਗੁਰੂ ਤਾਂ ਬਹੁਤ ਉੱਚੀ ਗੱਲ ਹੈ ਨਾ। ਜਿਹੜੇ ਨਾਮ ਨਾਲ ਰੰਗੇ ਹੋ ਮਹਾਂਪੁਰਸ਼ ਨੇ ਉਹ ਵੀ ਪਰਵਾਹ ਨਹੀਂ ਕਿਸੇ ਦੀ ਕਰਦੇ। ਮੈਂ ਨਹੀਂ ਕਹਿੰਦਾ, ਗੁਰੂ ਕੇ ਬੋਲ ਨੇ ਪਰਵਾਹ ਨਾਹੀਂ ਕਿਸੇ ਕੇਰੀ ਬਾਹਰ ਸੱਚੇ ਨਾ ਹੈ। ਨਾਮ ਤੋਂ ਬਿਨਾਂ ਕਿਸੇ ਦੀ ਪਰਵਾਹ ਹੀ ਨਹੀਂ। गुरुदेव ने वेख्या नहीं, ये इतिहास है, तलवार कढ ली ते गुरु नूं कहदा डर है, गुरु तां है समरथ। कहिंदे भाजू बड़ा दलेर है तू, शेरशाह सूरी कोलों भज के आया ते गुरु नानक दे घर दे विच आण के तलवारां कढ़न लग पिया। मैं समझदा उहदे भाग चंगे, उहने बहस नहीं कीती, गुरु अंगद दे सच्चे पातशाह दे चरणां ते ढह कहण लगा जी मैं भुल गया। गुरमुखो भुल मननी सब तो वड्डा गुण है मनुख विच, पर आपां भुल मनदी नहीं, क्योंकि बाणी भी कहिंदी ने भुलण अंदर सब को भुल गुरु करतार। आपां हां ही भुलणार, आपां तो दूजियां दीआं गलतियां करदे आ ना, किते अपनी भुल भी मन लईए। इसे करके हरिमंदर साहब साडी सिंह साहब जो भी हुक्मनामा लेंदे ने ना, वो कहिंदे हम अवगण भरे एक गुण नाही। फलाना को गलती कीती है? नहीं नहीं, ਇਹ ਸਾਡੇ ਵਡੇਰਿਆਂ ਨੇ ਭੱਟਾਂ ਨੇ ਸਾਨੂੰ ਜਾਚ ਦਿੱਤੀ ਗੁਰੂ ਕੇ ਸਿੱਖਾ ਮਾਣਾ ਕਰ ਨਮਾਣਾ ਬਣ ਨਮਾਣਾ ਬਣ। ਗੱਲ ਚੱਲੀ ਸੀ ਦਾਤੇ ਤੋਂ, ਹੇ ਵਾਹਿਗੁਰੂ ਤੂੰ ਸਾਰਿਆਂ ਦਾ ਦਾਤਾ ਹੈ। ਜਿਹੜਾ ਠਾਕੁਰ ਸ਼ਬਦ ਹੈ ਇਹਦੇ ਬਾਰੇ ਕਈ ਲੋਕ ਨੁਕਤਾ ਚੀਨੀ ਕਰਦੇ ਨੇ, ਕਈਆਂ ਨੇ ਸਵਾਲ ਪੁੱਛਿਆ ਗਿਆਨੀ ਜੀ ਤੁਸੀਂ ਕਹਿੰਦੇ ਵਾਹਿਗੁਰੂ ਨੂੰ ਮੰਨੋ ਅਤੇ ਠਾਕਰਾਂ ਦੀ ਜਿਕਰ ਬਾਣੀ ਵੀ ਥਾਂ ਥਾਂ 'ਤੇ ਆਇਆ ਅਤੇ ਪੱਥਰ ਦੇ ਠਾਕਰ ਵੀ ਕਹਿੰਦੇ, ਫਿਰ ਉਹਨੂੰ ਮੰਨਾਂ ਗੁਨਾਹ ਤਾਂ ਨਹੀਂ ਨਾ ਹੋਇਆ? ਅਸੀਂ ਜੇ ਮੱਥਾ ਟੀਕਰੀ ਤਾਂ ਕੀ ਗੁਨਾਹ ਹੈ? ਇਹਦਾ ਗੁਰਮੁਖੋ ਜਵਾਬ ਇਹ ਹੈ, ਜਿਹੜੀ ਪੱਥਰ ਦੀ ਮੂਰਤੀ ਨੂੰ ਠਾਕਰ ਕਹਿੰਦੇ ਨੇ ਉਹਦਾ ਠੱਠੇ ਨੂੰ ਕੰਨਾ ਕੱਕਾ ਅਤੇ ਰਾਰਾ ਠਾਕਰ, ਅਗਰ ਇਹ ਹੋਵੇ ਨਾ ਤਾਂ ਇਹਦਾ ਅਰਥ ਜੇ ਪੱਥਰ ਦੀ ਮੂਰਤੀ ਠੱਠੇ ਨੂੰ ਕੰਨਾ ਕੱਕਾ ਅਤੇ ਰਾਰਾ ਠਾਕਰ। ਪਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਦੇ ਵਿੱਚ ਇਹ ਠਾਕੁਰ ਸ਼ਬਦ ਕਈ ਵੇਰਾਂ ਆਇਆ, ਕਈ ਵੇਰਾਂ। ਪਰ ਜਿੱਥੇ ਵੀ ਆਇਆ ਉੱਥੇ ਠੱਠੇ ਨੂੰ ਕੰਨਾਂ ਅਤੇ ਕੱਕੇ ਦੇ ਥੱਲੇ ਔਂਕੜ ਹੈ। ਤੁਸੀਂ ਕਿਤੋਂ ਕੱਢ ਲਓ? ਠੱਠੇ ਨੂੰ ਕੰਨਾਂ, ਕੱਕੇ ਦੇ ਥੱਲੇ ਔਂਕੜ ਅਤੇ ਰਾਰਾ, ਇਹਦੇ ਅਰਥ ਕੀ ਹਨ? ਇਹਦੇ ਅਰਥ ਆਪਾਂ ਪੜ੍ਹਦੇ ਹਾਂ, ਇੱਕ ਸੰਸਾਰੀ ਇੱਕ ਭੰਡਾਰੀ, ਠਾਕਰ ਦੇ ਅਰਥ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਇਹ ਤਿੰਨ ਦੇਵਤਿਆਂ ਦਾ ਜ਼ਿਕਰ, ਇੱਕ ਬ੍ਰਹਮਾ, ਇੱਕ ਵਿਸ਼ਨੂੰ, ਇੱਕ ਸ਼ਿਵਜੀ। ਪਰ ਜਿਵਤ ਸੁਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ, ਜਿਹਨੂੰ ਪੰਜਾਬੀ ਦੀ ਵਿਆਕਰਨ ਵਿੱਚ ਕਹਿੰਦੇ ਐੜੇ ਅਤੇ ਟਿੱਪੀ ਨੰਨਾ ਅਤੇ ਯਈਆ ਅੰਨੇ ਪੁਰਖ। ਠਾਕਰ ਦੇ ਅਰਥ ਨੇ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਅਤੇ ਲੈਤਾ ਕਰਨ ਵਾਲਾ। ਇੱਕੋ ਕੰਟਰੋਲਰ ਹੈ ਪਰਮਾਤਮਾ, ਪ੍ਰਤਪਾਲਕ ਇਕੱਲੇ ਇਕੱਲੇ ਦੀ ਪਾਲਣਾ ਕਰਦਾ। ਗੁਰਮੁਖੋ ਕਿੰਨੇ ਪਿੰਡ ਨੇ? ਆਪਾਂ ਕੋਈ ਸਰਕਾਰੀ ਸਹੂਲਤ ਲੈਣੀ ਹੈ ਪਾਣੀ ਦੀ ਟੈਂਕੀ ਵਾਸਤੇ, ਗਲੀਆਂ ਬਣਾਉਣੀਆਂ, ਅਤੇ ਆਪਾਂ ਪੰਚਾਇਤ ਵਾਲੇ ਜਿਹੜੇ ਸਾਡੇ ਜ਼ਿੰਮੇਵਾਰ ਵੀਰ ਨੂੰ ਬੇਨਤੀ ਕਰਦੇ ਨੇ ਮਹਿਕਮੇ ਨੂੰ। ਪਰ ਵੇਖੋ ਪ੍ਰਤਪਾਲਕੋ ਰੱਬ ਨੂੰ ਕਿਉਂ ਕਹਿੰਦੇ ਨੇ। ਹਰ ਪਿੰਡ ਵਿੱਚ ਮੀਂਹ ਪੈਂਦਾ ਹੈ, ਐਪਲੀਕੇਸ਼ਨ ਕਿਸੇ ਨੇ ਦਿੱਤੀ? ਕਦੇ ਹੋਇਆ ਵੀ ਮੇਰਾ ਪਿੰਡ ਰੱਬ ਭੁੱਲ ਗਿਆ ਵੀ ਸਾਡੇ ਪਿੰਡ ਮੀਂਹ ਨਹੀਂ ਪਿਆ? ਹੈ ਕੋਈ ਇਹੋ ਜਿਹਾ ਪਿੰਡ? ਇਕੱਲੇ ਇਕੱਲੇ ਦੀ ਪਾਲਣਾ ਕਰਦਾ ਹੈ। ਹੇ ਵਾਹਿਗੁਰੂ ਤੂੰ ਦਾਤਾ ਹੈ, ਪੈਦਾ ਕਰਨ ਵਾਲਾ, ਪਾਲਣਾ ਕਰਨ ਅਤੇ ਲੈਤਾ ਕਰਨ ਵਾਲਾ ਹੈ। ਵੱਡਾ ਤੇਰੇ 'ਚ ਗੁਣ ਇਹ ਹੈ ਤੂੰ ਇਕੱਲੇ ਇਕੱਲੇ ਦੀ ਸਾਰ ਲੈਣਾ। ਪ੍ਰਤਪਾਲਕ ਤੋਂ ਭਾਵ ਜੀ ਨੂੰ ਆਪਾਂ ਕਹਿੰਦੇ ਸੈਂਟ ਪ੍ਰਸੈਂਟ, ਸ਼ਤ ਪ੍ਰਤੀਸ਼ਤ, ਸ਼ਤ ਪ੍ਰਤੀਸ਼ਤ। ਤੁਸੀਂ ਇਕੱਲੇ ਇਕੱਲੇ ਦੀ ਪਾਲਣਾ ਕਰਨ ਵਾਲੇ ਹੋ।
ਨਾਇਕ ਖਸਮ ਹਮਾਰੇ,
ਇਹਨੂੰ ਗ੍ਰੰਥਕਾਰਾਂ ਲਿਖਿਆ ਨਾਇਕ ਤੋਂ ਪਾਪ ਪ੍ਰੇਰਕ ਆਗੂ, ਤੂੰ ਸਾਡਾ ਆਗੂ ਹੈ, ਸਾਨੂੰ ਪ੍ਰੇਰਨਾ ਦੇਣ ਵਾਲਾ ਹੈ। ਖਸਮ ਤੋਂ ਭਾਵ ਆਪ ਮਾਲਕ ਹੋ ਜੇ।
ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹੋ।
ਆਪਾਂ ਕਈ ਵਾਰ ਆਪਣੇ ਮਾਪਿਆਂ ਕੋਲ ਮੰਗੀ ਜਾਈਏ ਤੇ ਕਹਿੰਦੇ ਹੋ ਭਲਿਆ ਪੁਰਸ਼ਾ ਥੋੜਾ ਥੋੜਾ ਬਹੁਤਾ ਤੂੰ ਵੀ ਹੱਥ ਲਾਇਆ ਕਰ, ਸਾਨੂੰ ਚੰਬੜਿਆ ਰਹਿੰਦਾ, ਸਾਨੂੰ ਪਰੇਸ਼ਾਨ ਕਰਦਾ ਰਹਿੰਦਾ। ਪਰ ਜਿਹੜਾ ਵਾਹਿਗੁਰੂ ਹੈ ਨਾ ਉਹ ਇਹੋ ਜਿਹਾ, ਉਹ ਪਲ ਪਲ ਘੜੀ ਘੜੀ ਅੱਖ ਦੇ ਚਮਕਣ ਤੱਕ ਹੇ ਵਾਹਿਗੁਰੂ ਤੂੰ ਸਾਰਿਆਂ ਦੀ ਪਾਲਣਾ ਕਰਦਾ। ਨਿਮਕ ਪ੍ਰਾਣੀ ਸਮੇਂ ਦੀ ਪ੍ਰਣਾਲੀ ਦਾ ਇੱਕ ਨਿਯਮ ਹੈ, ਜਿਵੇਂ ਹੁਣ ਆਪਾਂ ਮਿੰਟ ਅਤੇ ਸਕਿੰਟ ਨੇ ਨਾ, ਇਸੇ ਪ੍ਰਕਾਰ ਅੱਗੇ ਵਿਸੇ ਚੱਸਿਆ ਅਤੇ ਨਿਮਕ ਹੁੰਦੇ ਸਨ। ਤੁਸੀਂ ਇਕੱਲੇ ਇਕੱਲੇ ਦੀ ਪਾਲਣਾ ਕਰਦੇ ਹੋ, ਕਿਉਂ ਕਰਦੇ ਹੋ?
ਹਮ ਬਾਰਿਕ ਤੁਮਰੇ ਤਾਰੇ,
ਅਸੀਂ ਤੇਰੇ ਬੱਚੇ ਹਾਂ ਅਤੇ ਬੱਚੇ ਬਣਾ ਕਰਕੇ ਸਾਨੂੰ ਤੂੰ ਬੱਚੇ ਤਸਲੀਮ ਵੀ ਕੀਤਾ ਹੈ। ਇਹ ਨਹੀਂ ਵੀ ਸਿੱਖਾਂ ਦਾ ਬੱਚਾ ਤੇਨੂੰ ਵੱਧ ਸਹੂਲਤ ਹੈ ਅਤੇ ਈਸਾਈਆਂ ਦਾ ਘੱਟ, ਇਹ ਮੁਸਲਮਾਨਾਂ ਅਤੇ ਇਹ ਈਸਾਈਆਂ ਦਾ ਫਰਕ ਨਾ ਨਾ। ਤੁਸੀਂ ਸਾਰਿਆਂ ਦੀ ਪ੍ਰਤਪਾਲਣਾ ਕਰਦੇ ਹੋ, ਤੁਸੀਂ ਸਾਰਿਆਂ ਨੂੰ ਅੰਗੀਕਾਰ ਕਰਦੇ ਹੋ, ਤੁਸੀਂ ਸਾਰਿਆਂ ਦੀ ਸਾਰ ਲੈਂਦੇ ਹੋ।
ਜਿਹਵਾ ਏਕ ਕਵਨ ਗੁਣ ਕਹੀਐ,
ਪਰ ਮੇਰੇ ਮਾਲਕਾ ਮੇਰੀ ਕਮਜ਼ੋਰੀ ਇਹ ਹੈ ਮੇਰੀ ਜਵਾਨ ਇੱਕ ਹੈ ਤੇ ਮੈਂ ਤੇਰੇ ਕਿਹੜੇ ਕਿਹੜੇ ਗੁਣ ਦਾ ਜ਼ਿਕਰ ਕਰਨਾ ਕਰਾਂ। ਆਪਾਂ ਪੜ੍ਹਦੇ ਹਾਂ ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆ ਚੜੀਏ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੇਸ, ਨਾਨਕ ਨਦਰੀ ਪਾਈਐ ਕੂੜੀ ਕੂੜੇ ਠੀਸ। ਸਾਡਾ ਠੀਸ ਤੋਂ ਭਾਵ ਝੂਠਾ ਹੱਠ ਹੈ, ਇਹ ਤਾਂ ਨਿਗਾਹ ਨਾਲ ਬਾਤ ਬਣੇਗੀ। ਠੀਸ ਦਾ ਅਰਥ ਹੱਠ ਜਿੱਦ। ਇਸ ਕਰਕੇ ਮੇਰੇ ਮਾਲਕਾ ਮੇਰੀ ਜਵਾਨ, ਮੈਂ ਤੇਰੇ ਕਿਹੜੇ ਕਿਹੜੇ ਗੁਣ ਦਾ ਜ਼ਿਕਰ ਕਰਾਂ ਜੀ।
ਬੇਸੁਮਾਰ ਬੇਅੰਤ ਸੁਆਮੀ,
ਆਪ ਗਿਣਤੀਆਂ ਤੋਂ ਰਹਿਤ ਹੋ, ਤੁਹਾਡਾ ਅੰਤ ਨਹੀਂ, ਸੁਆਮੀ ਮਾਲਕ ਹੋ ਜੇ।
ਤੇਰੋ ਅੰਤ ਨਾ ਕਿਨਹੀਂ ਲਹੀਐ,
ਦੁਨੀਆਂ ਦਾ ਕੋਈ ਦਾਨਾ ਸਿਆਣਾ ਵਿਦਵਾਨ ਵਿਗਿਆਨੀ ਤੇਰਾ ਅੰਤ ਨਹੀਂ ਪਾ ਸਕਦਾ।
ਰਹਾਓ
ਵਿਸਰਾਮ ਦੇ ਕਰਕੇ ਮੇਰ ਕਰਦੇ ਹਨ ਜੀ।
ਕੋਟ ਪਰਾਧ ਹਮਾਰੇ ਖੰਡੋ,
ਬਾਕੀ ਮਾਲਕਾ ਮੈਂ ਤੇਰੇ ਅੱਗੇ ਤਾਂ ਤਰਲੇ ਕਰਦਾ, ਮੇਰੇ ਕਰੋੜਾਂ ਗਨਾਹ ਨੇ, ਕਰੋੜਾਂ ਉਗਣ ਨੇ, ਉਹਨਾਂ ਤੇ ਲਕੀਰ ਮਾਰ ਦਿਓ। ਖੰਡੇ ਤੋਂ ਖੰਡੋ ਤੋਂ ਪਾਵ ਉਹਨੂੰ ਖਤਮ ਕਰ ਦਿਓ, ਨਾਸ਼ ਕਰ ਦਿਓ, ਮੈਨੂੰ ਮਾਫ ਕਰ ਦਿਓ।
ਅਨੇਕ ਬੇਦੀ ਸਮਝਾਵੋ,
ਮੇਰਾ ਮਾੜੇ ਕੰਮ ਦਾ ਸੁਭਾਅ ਬਣਿਆ, ਮੈਂ ਫੇਰ ਨਹੀਂ ਛੱਡਣੇ, ਫੇਰ ਉਸੇ ਥਾਂ ਤੇ ਆ ਜਾਵਾਂਗਾ। ਇਹ ਵੀ ਮੇਰੇ ਤੇ ਕਿਰਪਾ ਕਰਨੀ, ਪਹਿਲੇ ਗੁਨਾਹ ਤੇ ਉਗੜਾਂ ਨੂੰ ਖਤਮ ਕਰਕੇ ਆਉਣ ਵਾਲੇ ਸਮੇਂ ਚ ਮੈਨੂੰ ਵੱਖ ਵੱਖ ਢੰਗਾਂ ਤਰੀਕਿਆਂ ਨਾਲ ਸਮਝਾਉਣਾ ਕਰੋ, ਤਾਂ ਕਿ ਐਂਦਾ ਮੈਂ ਗਲਤੀ ਨਾ ਕਰਾਂ।
ਹਮ ਅਗਿਆਨ ਅਲਪ ਮਤ ਥੋਰੀ,
ਸਾਡੀ ਅਗਲ ਹੈ ਘੱਟ, ਹਾਂ ਅਗਿਆਨੀ।
ਤੁਮ ਆਪਨ ਬਿਰਦ ਰਖਾਵੋ,
ਤੁਹਾਡਾ ਬਿਰਦ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਭ ਪਸੰਦ। ਤੁਹਾਡਾ ਬਿਰਦ ਤੁਸੀਂ ਅਕਿਰਤ ਘਣਾ ਦੀ ਪਾਲਣਾ ਵੀ ਕਰਦੇ ਹੋ, ਹਰ ਇੱਕ ਦੀ ਰੱਖਿਆ ਕਰਦੇ, ਤੁਸੀਂ ਉਸ ਬਿਰਧ ਦੇ ਮੁਤਾਬਕ ਮੇਰੇ ਗੁਣਾਂ ਤੇ ਉਗਣਾਂ ਵੱਲ ਨਹੀਂ ਵੇਖਣਾ, ਆਪਣੇ ਬਿਰਧ ਦੀ ਪਾਲਣਾ ਕਰਨੀ, ਮੇਰੀ ਰੱਖਿਆ ਕਰਨੀ, ਸੰਭਾਲ ਕਰਨੀ ਜੀ।
ਤੁਮਰੀ ਸਰਣ ਤੁਮਾਰੀ ਆਸਾ,
ਤੁਹਾਡੇ ਤੇ ਆਸਾ ਹੋਣ ਕਰਕੇ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ।
ਤੁਮ ਹੀ ਸੱਜਣ ਸੁਹੇਲੇ,
ਇਹ ਸੁਹੇਲੇ ਕਿਉਂ ਨਾਲ ਕਿਹਾ ਸੱਜਣ ਦੇ, ਇੱਕ ਸੱਜਣ ਨੇ ਜਿਹੜੇ ਔਗਣਾ ਵਾਲੇ ਪਾਸੇ ਵਲਾਉਂਦੇ, ਪੀਲਾ ਕੁੱਟ ਕੱਖ ਨਹੀਂ ਹੋ ਚੱਲਿਆ, ਆ ਖਾ ਲਾ ਗੰਦ ਪੇਲ ਕੁਛ ਨਹੀਂ ਹੋ ਚੱਲਿਆ, ਸਹੇਲੇ ਤੋਂ ਭਾਵ ਹੁੰਦਾ ਚੰਗੇ ਪਾਸੇ ਲਾਉਣ ਵਾਲਾ। ਜਿਵੇਂ ਬਾਬਾ ਅਦਲੀ ਜੀ ਨੇ ਬਾਬਾ ਵਿਧੀ ਚੰਦ ਨੂੰ ਗੁਰੂ ਪੰਚਮ ਪਾਤਸ਼ਾਹ ਦੇ ਚਰਨਾਂ 'ਚ ਲਿਆਂਦਾ, ਇਹਨੂੰ ਕਹਿੰਦੇ ਨੇ ਸੱਜਣ ਸੁਹੇਲਾ। ਆਪ ਮੇਰੇ ਨੇਕ ਮਿੱਤਰ ਹੋ ਜੇ, ਭਲੇ ਪਾਸੇ ਲਾਉਣ ਵਾਲੇ।
ਰਾਖੋ ਰਾਖਨ ਹਾਰ ਦਇਆਲਾ,
ਆਪ ਦਇਆ ਦੇ ਘਰੋ, ਇਸ ਕਰਕੇ ਮੇਰੀ ਰੱਖਿਆ ਕਰੋ ਜੀ।
ਨਾਨਕ ਘਰ ਕੇ ਗੋਲੇ,
ਮੈਂ ਤੁਹਾਡੇ ਅੱਗੇ ਤਰਲਾ ਤਾਂ ਲਿਆ, ਮੈਂ ਤੁਹਾਡਾ ਗੁਲਾਮ ਆ ਨਾ, ਤੇ ਗੁਲਾਮ ਦੀ ਪਾਲਣਾ ਤੇ ਰੱਖਿਆ ਕਰਨੀ ਉਹਦੀ ਜ਼ਿੰਮੇਵਾਰੀ ਹੁੰਦੀ ਮਾਲਕ ਦੀ। ਕਹੋ ਕਬੀਰ ਗੁਲਾਮ ਘਰ ਕਾ ਜੀਆਏ ਭਾਵੇਂ ਬਾਹਰ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ, ਕਿਰਪਾ ਕਰਨ, ਸਾਡੇ ਔਗਣਾਂ ਨੂੰ ਨਾ ਚਿਤਾਰਨ। ਪਾਤਸ਼ਾਹ ਮਿਹਰ ਕਰ, ਜਿਵੇਂ ਭੂਮੀਏ ਚੋਰ ਤੇ ਕੀਤੀ, ਜਿਵੇਂ ਸੱਜਣ ਠੱਗ ਤੇ ਕੀਤੀ, ਜਿਵੇਂ ਕੌਡੇ ਨੂੰ ਤਾਰਿਆ ਈ, ਅਸੀਂ ਵੀ ਉਸੇ ਸ਼੍ਰੇਣੀ ਚੋਂ ਹਾਂ। ਸਾਡੇ ਤੇ ਕਰਮ ਕਰ, ਸਾਡੇ ਤੇ ਮਿਹਰ ਕਰ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ,
ਰਾਖੋ
ਰਾਖਨ ਹਾਰ ਦਇਆਲਾ,
ਨਾਨਕ
ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।